है भी सच नानक होशी भी सच तू सुल्तान का हमिया तेरी कवन बड़ाई जो तू दे सो कहा स्वामी मैं मूर्ख कहन ना जाई जो तू दे सो कहा स्वामी मैं मूर्ख कहन ना जाई परम सम्मान योग साहिब सतगुरु गुरु ग्रंथ साहिब सचे पातशाह जी दी पावन पवित्र हजूरी अंदर सुभाए मान गुरु सवारे सतसंगी जनो अज रात्रि दे इस विशेष दीवान विच असी उस महान गुरसिख नू चेते करन लगे हां कि जिन्ना ने इस संसार ते पंज भूतक शरीर विच 125 साल बतीत कीते तकरीबन 113 साल उन्हां ने सिखी नू कमाया पंज पातशाहियां नू अपने खत्ती गुरता गद्दी दा तिलक दिता 6 पातशाहियां दे अपने नेत्रां नाल दीदार पाए ते ओ महान महापुरुष जिन्ने गुरबाणी दा आनंद भी अपने तन ते खंडार के देखिया ते जिन्ने कुरबानी दे जोग नू भी अपने नेत्रां नाल देखिया उस महान महापुरुष नू अज दा ए दीवान समर्पित है आओ सत्कार योग बाबा बुढ़ा साहिब जी उन्हां दे जितने कु जीवन विचो समाचार उपलब्ध होए ने ओ मैं आप नाल सांझे करने चाहना विचार प्रारंभ करन तो पहला आप कृपालता करो अपनी सुरत नू गुरु के चरना भी जोड़ो ते गुरु नानक साहिब जी दे उस महान सिख नू आपां अज याद कर लगे आ सिख विच गुरु वरतदा है आप मेरे सतगुरु मेर करन विच वरत के उस महान गुरसिख दी जीवन कथा आप ही करा लैन गुरु बख्शी फतेह प्रवान करो जी वाहे गुरु जी का खालसा वाहे गुरु जी की फतेह सतगुरु गुरु ग्रंथ साहिब जी दी अमृत गुरबाणी दे विच जिथे जग्यासु गुरु तो अपने तो वार वार कुर्बान जांदा है उथे सतगुरु अपने सिख तो वार वार बलिहार ने जांदे गुरु ग्रंथ साहिब दी बाणी विच हजूर गुरु अर्जुन देव जी दा एक अमृत बचन है के आम तौर ते असी रुखानियत ते मार्ग ते चलन वालियां नू गुरु ग्रंथ साहिब जी दी गुरमत विचों 4-5 शब्दां नाल संबोधन करने किसे लई शब्द वरतने आ के ए महान संत है किसे लई शब्द वरतने आ के ए असल विच रब दा प्यारा भगत है ਕਿਸੇ ਲਈ ਗੁਰੂ ਗ੍ਰੰਥ ਸਾਹਿਬ ਚੋ ਸ਼ਬਦ ਪੜ੍ਹਨੇ ਆ ਕਿ ਇਹ ਤਾਂ ਪੂਰਨ ਸਾਧਕ ਹੈ, ਕਿਸੇ ਲਈ ਬਾਣੀ ਵਿਚੋ ਬਚਨ ਪੜ੍ਹਨੇ ਆ ਕਿ ਇਹ ਤਾਂ ਗੁਰਮੁਖ ਹੈ, ਤੇ ਪੰਜਵਾਂ ਸ਼ਬਦ ਅਸੀਂ ਪੜ੍ਹਨੇ ਆ ਇਹ ਮਹਾਨ ਗੁਰੂ ਕਾ ਸਿੱਖ ਹੈ। ਪੰਜ ਸ਼ਬਦ ਰੁਖਾਨੀਅਤ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਚ ਉਹਨਾਂ ਨੂੰ ਸੰਬੋਧਨ ਕੀਤਾ ਪੰਜਾਂ ਸ਼ਬਦਾਂ ਨਾਲ, ਤੇ ਗੁਰੂ ਅਰਜੁਨ ਦੇਵ ਜੀ ਨੇ ਉਥੇ ਫਿਰ ਇਕ ਇਕ ਇਸ ਮਹਾਂਪੁਰਸ਼ ਦੀ ਜ਼ਿੰਦਗੀ ਨੂੰ ਬਿਆਨ ਕਰਦਿਆਂ ਕਿ ਭਗਤ ਕੀ ਕਰ ਰਿਹਾ ਹੈ, ਸੰਤ ਦੀ ਕਮਾਈ ਕੀ ਹੈ, ਸਾਧ ਨੇ ਜ਼ਿੰਦਗੀ ਵਿਚ ਕੀ ਕਮਾਇਆ ਹੈ, ਗੁਰਮੁਖ ਦੀ ਘਾਲਣਾ ਕੀ ਏ, ਚਾਰਾਂ ਦਾ ਜ਼ਿਕਰ ਕਰਕੇ ਅਖੀਰ ਤੇ ਫਿਰ ਗੁਰੂ ਕੇ ਸਿੱਖ ਦੀ ਗੱਲ ਕੀਤੀ। ਹਜ਼ੂਰ ਦੇ ਬਚਨ ਪੜ੍ਹਨੇ ਹਾਂ, ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ, ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ, ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ, ਧਨ ਧਨ ਭਾਗ ਤਿੰਨਾ ਗੁਰ ਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆਂ। ਚਾਰਾਂ ਦੀ ਗੱਲ ਕਰਕੇ ਅਖੀਰ ਤੇ ਕਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ। ਸਭ ਤੋਂ ਵੱਡੇ ਭਾਗ ਉਸ ਗੁਰਸਿੱਖ ਦੇ ਜਿਹੜਾ ਗੁਰੂ ਦੇ ਚਰਨਾਂ ਵਿਚ ਜਾ ਪਿਆ। ਇਹਦਾ ਮਤਲਬ ਕਿ ਗੁਰਸਿੱਖਾਂ ਤੇਰੇ ਸਭ ਤੋਂ ਉੱਤਮ ਭਾਗ ਨੇ। ਦੂਸਰਾ ਪ੍ਰਮਾਣ, ਇੱਕ ਗੁਰਸਿੱਖ ਦੇ ਕੋਲ ਕਿੰਨਾ ਕੁ ਖਜ਼ਾਨਾ ਹੈ, ਕਿਹੜੀਆਂ ਰਹਿਮਤਾਂ ਬਾਬੇ ਨੇ ਉਹਦੇ ਵਿਚ ਟਿਕਾ ਦਿੱਤੀਆਂ। ਇੱਕ ਸ਼ਬਦ ਪ੍ਰਮਾਣ ਵਜੋਂ ਹੋਰ ਅਰਜ਼ ਕਰਦੇ ਹਾਂ, ਇੱਕ ਜਗਿਆਸੂ ਤੁਰਿਆ ਹੁੰਦਾ ਹੈ ਜਿਹਨੂੰ ਕੋਈ ਸਮਝ ਨਹੀਂ ਨਾਮ ਕੀ ਹੈ, ਜਿਹਨੂੰ ਕੋਈ ਸਮਝ ਨਹੀਂ ਗੁਰੂ ਕੀ ਸੇਵਾ ਕੀ ਹੈ। ਉਹ ਪਹਿਲਾਂ ਗੁਰੂ ਕੋਲ ਨਹੀਂ ਗਿਆ, ਉਹਨੂੰ ਗੁਰੂ ਦੇ ਦਰਵਾਜੇ ਵਿਚੋਂ ਸਿੱਖ ਮਿਲ ਗਿਆ ਤੇ ਹੱਥ ਜੋੜ ਕੇ ਕਹਿੰਦਾ, ਮੇਰੇ ਭਰਾਵਾ ਮੈਂ ਤੇਰੇ ਚਰਨ ਪਕੜਨਾ ਵਾ, ਤੂੰ ਕਿਰਪਾ ਕਰ ਮੈਨੂੰ ਗੁਰੂ ਦੇ ਘਰ ਵੱਲ ਜਾਣ ਵਾਲਾ ਦਾ ਮਾਰਗ ਦੱਸ ਦੇ, ਮੈਨੂੰ ਉਹ ਮਰਿਆਦਾ ਸਮਝਾ ਦੇ ਜਿਹਦੇ ਨਾਲ ਮੇਰੇ ਮਨ ਦਾ ਖਿੰਡਾਓ ਖਤਮ ਹੋ ਜਾਏ। ਗੁਰੂ ਨਹੀਂ ਮਿਲਿਆ, ਕੱਲਾ ਸਿੱਖ ਮਿਲਿਆ, ਤੇ ਗੁਰਸਿੱਖ ਦੀ ਉਪਮਾ ਕਿੰਨੀ ਕੁ ਹੈ। ਅੰਮ੍ਰਿਤ ਬਚਨ ਪੜ੍ਹਨੇ ਆ ਕਿ ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੇ ਮਿਲਾਏ ਜੀਓ। ਕਿਉਂਕਿ ਗੁਰਸਿੱਖ ਕੋਲ ਇੰਨੀ ਕੁ ਤਾਕਤ ਹੈ, ਉਹਦੀ ਸਿਫਾਰਿਸ਼ ਚੱਲੇ ਤੇ ਪਾਪੀ ਬੰਦਿਆਂ ਉੱਤੇ ਵੀ ਗੁਰੂ ਉਹਦੀ ਸਿਫਾਰਿਸ਼ ਨਾਲ ਤੁਰਟ ਪੈਂਦਾ ਹੈ। ਹਜ਼ੂਰ ਨੇ ਬਚਨ ਕੀਤੇ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਵੋ ਮਿਲਾਏ ਜੀਓ, ਸੋਈ ਦਸ ਉਪਦੇਸ਼ਣਾ ਮੇਰਾ ਮਨ ਅੰਤ ਨਾ ਕਾਉ ਜਾਏ ਜੀਓ, ਇਹ ਮਨ ਤੈ ਕੁ ਡੇਵਸਾਂ ਮੈਂ ਮਾਰਗ ਦੇਖੋ ਬਤਾਏ ਜੀਓ, ਤੇ ਸਿੱਖਾਂ ਮੈਨੂੰ ਟਾਲੀ ਨਾ ਦੇਖ, ਅੱਜ ਮੈਨੂੰ ਮਨੁੱਖਾ ਦੇਈ ਮਿਲੀਏ, ਪਤਾ ਨੀ ਮੇਰੇ ਜੀਵ ਆਤਮਾ ਨੇ ਕਿੰਨਿਆਂ ਕੁ ਜੂਨਾਂ ਦਾ ਸਬਰ ਕੀਤਾ ਹੈ। ਮੈਂ ਤਰਲਾ ਲੈ ਕੇ ਤੈਨੂੰ ਕਹਿੰਦਾ ਵਾ ਹਉ ਆਇਆ ਦੂਰੋਂ ਚੱਲ ਕੇ, ਮੈਂ ਕਿੰਨੀ ਦੂਰ ਤੋਂ ਸਬਰ ਕਰਕੇ ਆਇਆ। ਮੈਂ ਕਹਿੰਦਾ ਅੰਦਰ ਵਾਲੀ ਜੀਵ ਆਤਮਾ ਸਬਰ ਕਰਦਿਆਂ ਕਰਦਿਆਂ ਬਾਬੇ ਨਾਨਕ ਦੇ ਸਿੱਖ ਕੋਲ ਖਲੋ ਕੇ ਕਹਿੰਦੀ ਏ ਕਿ ਮੈਨੂੰ ਨਿਰਾਸ਼ ਨਾ ਤੋਰੀ, ਮੈਨੂੰ ਭਰੋਸਾ ਮੇਰੀ ਦੂਰੀ ਨੂੰ ਤੂੰ ਮਿਟਾ ਸਕਦਾ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾਂ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ। ਅੱਗੋਂ ਫਿਰ ਗੁਰਸਿੱਖ ਬੋਲਿਆ ਉਹਦੇ ਸ਼ਬਦ ਨੇ, ਹਜ਼ੂਰ ਨੇ ਕਿਹਾ ਸਿੱਖ ਬੋਲ ਕੇ ਕਹਿੰਦਾ ਭਰਾਵਾ ਸ਼ਬਦ ਭਰਾਈ ਹੈ ਕਿ ਇਤ ਮਾਰਗ ਚੱਲੇ ਭਾਈੜੇ, ਭਾਈੜੇ ਦਾ ਅਖਰੀ ਅਰਥ ਭਰਾ ਕਿ ਮੇਰੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ ਸਭ ਤੋਂ ਪਹਿਲਾਂ ਆਪਣੀ ਅਕਲ ਦੇ ਖੰਭ ਸਾੜ ਕੇ ਗੁਰੂ ਦੇ ਚਰਨਾਂ ਵਿਚ ਸਮਰਪਿਤ ਹੋ ਜਾ, ਮਨ ਦੀ ਮਤ ਨੂੰ ਛੱਡ ਦੇ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ, ਤੇ ਮੈਂ ਤੈਨੂੰ ਗੁਰੂ ਤੇ ਭਰੋਸਾ ਕਰਕੇ ਕਹਿਣਾ ਵਾ ਇਉਂ ਪਾਵੈ ਹਰ ਦਰਸਾਵੜਾ ਨਾ ਲੱਗੈ ਤਤੀ ਵਾਉ ਜੀਓ। ਜਿਗਿਆਸੂ ਪੁੱਛਦਾ ਉਹ ਸੱਜਣਾ ਤੂੰ ਇੰਨੇ ਭਰੋਸੇ ਨਾਲ ਗੱਲ ਪਿਆ ਕਹਿੰਦਾ, ਇਹ ਤੈਨੂੰ ਦਾਤ ਕਿਵੇਂ ਮਿਲ ਗਈ? ਕਹਿਣ ਲੱਗੇ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ। ਇਦੂ ਪਹਿਲਾਂ ਇੱਕ ਬਚਨ ਕਿਹਾ ਕਹਿਣ ਲੱਗੇ ਮੇਰੇ ਸ਼ਬਦ ਨਹੀਂ, ਹਉ ਆਪੋ ਬੋਲ ਨਾ ਜਾਣਦਾ, ਮੈਂ ਨਹੀਂ ਬੋਲਦਾ, ਮੇਰੇ ਵਿੱਚ ਮੇਰਾ ਗੁਰੂ ਪਿਆ ਬੋਲਦਾ ਹੈ, ਮੈਨੂੰ ਅਕਲ ਕੋਈ ਨਹੀਂ ਬੋਲਣ ਦੀ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਹੋ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ। ਤੀਸਰਾ ਪ੍ਰਮਾਣ, ਕਿਉਂਕਿ ਸਿੱਖ ਦੀ ਜੀਵਨ ਕਥਾ ਆਪਾਂ ਪੜ੍ਹਨੀ ਏ, ਮੈਂ ਤਾਂ ਬਾਣੀ ਵਿਚੋਂ ਗੁਰੂ ਸਾਹਿਬ ਦੀ ਇਜਾਜ਼ਤ ਪਿਆ ਲੈਣਾ ਦਾਤਾ ਜੀ, ਕਿ ਜਿਸ ਸਿੱਖ ਦੀ ਗੱਲ ਅਸੀਂ ਕਰਨ ਲੱਗੇ ਆ ਨਾ, ਜਿਹੜੇ ਸ਼ਬਦ ਤੇਰੇ ਸਿੱਖ ਦੇ ਜੀਵਨ ਨੂੰ ਨਿਰੂਪਣ ਕਰਦੇ ਨੇ, ਸੱਚ ਜਾਣਿਓ ਬਾਬੇ ਬੁੱਢੇ ਨੇ ਆਪਣੀ ਜ਼ਿੰਦਗੀ ਵਿਚੋਂ ਕਮਾ ਕੇ ਦੇਖੇ। ਤੀਸਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ, ਹਜ਼ੂਰ ਸਿੱਖ ਲਈ ਕਿੰਨੀ ਕੁ ਤੜਫ ਰੱਖਦੇ ਨੇ। ਇੱਕ ਬਚਨ ਜਦੋਂ ਅਸੀਂ ਪ੍ਰੇਮ ਨਾਲ ਭਿੱਜ ਕੇ ਪੜ੍ਹਨੇ ਆ, ਆਏ ਮਿਲ ਗੁਰ ਸਿੱਖ, ਗੁਰੂ ਨੇ ਕਿਹਾ ਰੱਬ ਨੇ ਕਿਹਾ, ਆਏ ਮਿਲ ਗੁਰ ਸਿੱਖ, ਆਏ ਮਿਲ ਕੌਣ ਭੇਖੀ, ਕਹਿਣ ਲੱਗੇ ਨਹੀਂ ਤੂੰ ਮੇਰੇ ਗੁਰੂ ਕੇ ਪਿਆਰੇ। ਜੇ ਮੇਰੇ ਗੁਰੂ ਨੂੰ ਪਿਆਰਾ ਲੱਗਣਾ ਮੈਨੂੰ ਮਿਲ ਤਾਂ ਸਹੀ। ਅਸੀਂ ਬਚਨ ਪੜ੍ਹਨੇ ਆ ਜੇ ਗੁਰੂ ਨੂੰ ਪਿਆਰਾ ਲੱਗਣਾ, ਕਹਿਣ ਲੱਗੇ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ ਦਾਤਾ ਤਰੁੱਠ ਹੈ, ਤੇ ਗੁਰਸਿੱਖਾਂ ਕੀ ਖਰ ਧੂੜ ਦੇ ਖਮ ਪਾਪੀ ਪੀ ਗਤ ਪਾਹੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਕਹਿ ਕੇ ਆਪਾਂ ਅੱਗੇ ਤੁਰਨੇ, ਕਿ ਗੁਰਸਿੱਖੋ ਕਮਾਈ ਵਾਲਿਆਂ ਨੂੰ ਨਿੰਦੀਏ ਨਾ, ਕੇਵਲ ਆਪਣੀ ਖੌਮੇ ਤੇ ਜੀਏ ਨਾ, ਪਤਾ ਨੀ ਉਹ ਸਿੱਧ ਸਾਧ ਮਰਾਦੇ ਸਿੱਖਾਂ ਵਿਚ ਗੁਰੂ ਕਿੰਨੀ ਕੁ ਰਹਿਮਤ ਪਿਆ ਵਰਤਾਂਦਾ ਹੈ। ਭਾਈ ਸਾਹਿਬ ਨੇ ਉਸ ਪੌੜੀ ਵਿਚ ਸਿੱਖ ਅੰਦਰ ਕਿੰਨੀ ਕੁ ਸ਼ਕਤੀ ਹੈ ਦੁਨੀਆਂ ਨੂੰ ਤਾਰਨ ਦੀ, ਉਹਨੂੰ ਬਿਆਨ ਕੀਤਾ ਹੈ ਬਚਨ ਨੇ, ਕਿ ਬਲਿਖਾਰੀ ਤਿੰਨਾਂ ਗੁਰਸਿੱਖਾਂ ਕਿ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਦਰਸ਼ਨ ਕੀਤੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿੱਠਾ। ਅਰਥ ਬੜੇ ਸਪਸ਼ਟ ਨੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਖਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਉੱਠਾ। ਇਹਦੇ ਅਰਥ ਕਰਨੇ ਚਾਹੀਦੇ ਨੇ, ਕਹਿੰਦੇ ਨੇ ਉਸ ਸਿੱਖ ਤੋਂ ਕੁਰਬਾਨ ਆ ਜਿਹੜਾ ਪੁੱਤਰਾਂ ਨੂੰ ਭਰਾਵਾਂ ਨੂੰ ਖੂਨ ਦੇ ਰਿਸ਼ਤੇ ਨੂੰ ਇੱਕ ਪਾਸੇ ਕਰਕੇ ਸ਼ਬਦ ਦੇ ਰਿਸ਼ਤੇ ਨੂੰ ਪਾਲ ਕੇ ਸਿੱਖ ਨੂੰ ਆਪਣੇ ਗਲੇ ਨਾਲ ਲਾਂਦਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਇੱਠਾ ਦਰ ਤੇ ਪਿਆਰਾ, ਪੁੱਤਰਾਂ ਤੇ ਮਿੱਤਰਾਂ ਤੋਂ ਵੱਧ ਗੁਰ ਭਾਈਆਂ ਨੂੰ ਪਿਆਰ ਕਰੇ। ਕਹਿਣ ਲੱਗੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਪਰਿਠਾ, ਤੇ ਨਾਲ ਬਚਨ ਕੀਤਾ ਕੱਲਾ ਉਹ ਆਪ ਨੀ ਜੇ ਤਰਦਾ ਲੋਕੋ। ਭਾਈ ਗੁਰਦਾਸ ਕਹਿੰਦੇ ਨੇ ਮੈਂ ਅੱਖਾਂ ਨਾਲ ਦੇਖਿਆ ਬਾਬੇ ਬੁੱਢੇ ਵਰਗੇ ਮਹਾਂਪੁਰਸ਼ ਨੂੰ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇ ਸਰੀਠਾ, ਆਪ ਤਰੇ ਨੇ ਸ੍ਰਿਸ਼ਟੀ ਨੂੰ ਤਾਰਦੇ ਨੇ। ਦੇਖੋ ਜੇ ਸਿੱਖ ਦੀ ਜਦੋਂ ਗੱਲ ਕਰੀਏ, ਗੁਰਸਿੱਖ ਮਿਲਿਆ ਪਾਪ ਪਣਿਠਾ, ਸਿੱਖ ਨੂੰ ਮਿਲ ਕੇ ਅੰਦਰ ਦੇ ਪਾਪ ਦਗਦ ਹੋ ਜਾਂਦੇ। ਪੰਜਾਬ ਦੀ ਧਰਤੀ ਕਿੰਨੀ ਕੁ ਪਾਧਾਂ ਵਾਲੀ ਹੈ, ਆਪ ਸਿਆਣੇ ਬੈਠੇ ਹੋ, ਰਿਗ ਵੇਦ ਵੀ ਇਸ ਧਰਤੀ ਤੇ ਲਿਖਿਆ ਗਿਆ। ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਜੇ ਹੈ ਉਹ ਰਿਗ ਵੇਦ। ਮੈਂ ਕਹਿੰਦਾ ਇਸ ਧਰਤੀ ਨੂੰ ਸੁਪਾਗ ਪ੍ਰਾਪਤ ਹੈ, ਇੱਥੇ ਨੌ ਪਾਤਸ਼ਾਹੀਆਂ ਦੀ ਆਮਦ ਹੋਈ ਹੈ ਕੇਵਲ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ। ਇਹ ਧਰਤੀ ਕਿੰਨੀ ਭਾਗਾਂ ਵਾਲੀ ਹੈ, ਇੱਥੇ 10 ਪਾਤਸ਼ਾਹੀਆਂ ਵਿੱਚੋਂ 7 ਪਾਤਸ਼ਾਹੀਆਂ ਨੇ ਆਪਣੇ ਸਰੀਰਕ ਚੋਲੇ ਇੱਥੇ ਤਿਆਗੇ ਨੇ। ਤਾਂ ਹੀ ਤਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ ਕਿ ਪੰਜਾਬ ਦੇ ਦਰਿਆ ਬਾਬੇ ਨਾਨਕ ਦਾ ਜਪ ਗਾਉਂਦੇ ਨੇ। ਉਹਨੇ ਤਾਂ ਹੀ ਸ਼ਬਦ ਕਹਿ ਸਨ, ਪੰਜਾਬ ਨਾ ਹਿੰਦੂ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਕਿਉਂਕਿ ਇਹਦੇ ਕਣ ਕਣ ਵਿਚ ਗੁਰੂ ਨਾਨਕ ਦੀ ਰਹਿਮਤ ਵਰਦੀ ਏ। ਇਸੇ ਪੰਜਾਬ ਦੀ ਧਰਤੀ ਦਾ ਇੱਕ ਪਿੰਡ ਹੈ ਕੱਥੂ ਨੰਗਲ। ਇਸ ਕੱਥੂ ਨੰਗਲ ਵਿਚ ਭਾਈ ਸੁੱਗਾ ਰੰਧਾਵਾ ਜ਼ਿਮੀਦਾਰ ਰਹਿੰਦਾ ਹੈ, ਤੇ ਇਸ ਸੁਭਾਗ ਜੋੜੀ ਇਹਦੀ ਪਤਨੀ ਦਾ ਨਾਮ ਹੈ ਬੀਬੀ ਗੋਰਾ। ਮਾਲਕ ਨੇ ਮੇਰ ਕੀਤੀ ਏ ਜ਼ਿਮੀਦਾਰਾ ਕਰਨ ਵਾਲਾ ਇੱਕ ਸਾਦਾ ਮੁਰਾਦਾ ਇਹ ਪਰਿਵਾਰ। ਅਕਤੂਬਰ ਦਾ ਮਹੀਨਾ ਏ ਤੇ ਸਨ 1506 ਦਾ ਦਿਨ ਆਇਆ। ਤਰੀਕ ਆਪ ਜੀ ਚੇਤੇ ਰੱਖਿਓ, ਕਿਉਂਕਿ ਇਸ ਤਰੀਕ ਨੂੰ ਆਪਾਂ ਬਾਬਾ ਜੀ ਦੇ ਚਲਾਣੇ ਤੱਕ ਗਿਣਤੀ ਕਰਨੀ ਹੈ ਕਿ ਕਿੰਨੇ ਸਾਲ ਜ਼ਿੰਦਗੀ ਦੇ ਤੇ ਜੀ ਕੇ ਗਏ। 1506 ਸਨ ਆਇਆ ਤੇ ਭਾਈ ਸੁੱਗੇ ਰੰਧਾਵੇ ਦੇ ਘਰ ਅੰਦਰ ਮਾਤਾ ਗੋਰਾਂ ਦੀ ਕੁੱਖ ਵਿਚੋਂ ਇੱਕ ਬਾਲਕ ਨੇ ਜਨਮ ਲਿਆ ਹੈ। ਉਸ ਬਾਲਕ ਦਾ ਨਾਮ ਪਰਿਵਾਰ ਨੇ ਬੂੜਾ ਰੱਖਿਆ ਹੈ। ਬੁੱਢਾ ਨਹੀਂ, ਨਾਮ ਉਹਦਾ ਰੱਖਿਆ ਗਿਆ ਬੂੜਾ। ਪਿੰਡ ਦੇ ਲੋਕ ਇਹਨੂੰ ਕਹਿੰਦੇ ਨੇ ਭਾਈ ਬੂੜਾ। ਸਮਾਂ ਆਪਣੀ ਚਾਲ ਨਾਲ ਨਿਕਲਦਾ ਗਿਆ। ਇਸ ਬੂੜੇ ਦੀ ਉਮਰ ਤਕਰੀਬਨ 12 ਸਾਲ ਦੀ ਹੋ ਚੁੱਕੀ। ਸਨ 1518 ਆ ਗਿਆ। ਇਸੇ ਕੱਥੂ ਨੰਗਲ ਦੇ ਇਲਾਕੇ ਵਿਚ ਅੰਮ੍ਰਿਤਸਰ ਦੀ ਧਰਤੀ ਦੇ ਨੇੜੇ ਮੇਰੇ ਬਾਬਾ ਨਾਨਕ ਜੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਆਏ ਨੇ। 1518 ਦੀ ਘਟਨਾ। ਹਜ਼ੂਰ ਇਕਾਂਤ ਵਿਚ ਬੈਠੇ ਅੰਮ੍ਰਿਤ ਬਾਣੀ ਦਾ ਕੀਰਤਨ ਪੈ ਕਰਦੇ ਨੇ ਤੇ ਮੈਂ ਇਸ ਤੱਥ ਲਈ ਆਧਾਰ ਬਣਾਇਆ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੀ ਲਿਖਤ ਸਿੱਖਾਂ ਦੀ ਭਗਤ ਮਾਨ, ਕਿਸੇ ਹੋਰ ਦੰਦ ਕਥਾ ਨੂੰ ਨਹੀਂ। ਉਹ ਲਿਖਦੇ ਨੇ ਕਿ ਇਕਾਂਤ ਵਿਚ ਬੈਠੇ ਭਾਈ ਮਰਦਾਨੇ ਦੀ ਰਬਾਬ ਛਿੜੀ, ਹਜ਼ੂਰ ਨੇ ਸਾਈਂ ਦਾ ਕੀਰਤਨ ਕੀਤਾ। ਇੰਨੀ ਦੇਰ ਨੂੰ ਇੱਕ ਬੱਚਾ ਆਇਆ। 12 ਸਾਲ ਦੇ ਉਸ ਬੱਚੇ ਨੇ ਇਸ ਸੰਤ ਨੂੰ, ਇਸ ਮਹਾਂਪੁਰਸ਼ ਨੂੰ ਦੇਖਿਆ ਤੇ ਚਿੱਤ ਕੀਤਾ ਕਿ ਘਰੋਂ ਜਾ ਕੇ ਦੁੱਧ ਲੈ ਕੇ ਆਵਾਂ। ਕੀਰਤਨ ਦੀ ਧੁਨੀ ਕੰਨਾਂ ਵਿਚ ਪਈ। ਇਹ ਬਾਲਕ ਆਪਣੇ ਘਰੋਂ ਦੁੱਧ ਲੈਣ ਚਲਾ ਗਿਆ। ਕਹਿੰਦਾ ਮਾਂ, ਅੱਜ ਜੰਗਲ ਵਿਚ ਕੋਈ ਰੱਬ ਦਾ ਪਿਆਰਾ ਫਕੀਰ ਆਇਆ ਬੈਠਾ ਹੈ। ਉਹਦੇ ਨਾਲ ਦਾ ਇੱਕ ਸੱਜਣ ਤਾਰ ਵਜਾਉਂਦਾ। ਉਹ ਆਪਣੀ ਰਸਨਾ ਤੋਂ ਪਹਿਲਾਂ ਗਾਉਂਦਾ ਸੀ, ਫਿਰ ਇੱਕੋ ਦਮ ਖਾਮੋਸ਼ ਹੋ ਗਿਆ ਤੇ ਉਹਦੀ ਚੁੱਪ ਵੀ ਲੋਕਾਂ ਨੂੰ ਕੁਝ ਦਾਨ ਪਈ ਵੰਡਦੀ ਸੀ। ਉਹਦੇ ਨੇਤਰ ਬੰਦ ਕੀਤੇ ਵੀ ਦ੍ਰਿਸ਼ਟੀ ਪੈ ਸਕਦੇ ਸਨ। ਉਹਦੇ ਬੁੱਲਾਂ ਦੇ ਵਿੱਚੋਂ ਬੰਦ ਹੋਣ ਦੇ ਬਾਵਜੂਦ ਵੀ ਅੰਮ੍ਰਿਤ ਪਿਆ ਝੜਦਾ ਸੀ ਤੇ ਮਾਂ ਚਿੱਤ ਕੀਤਾ, ਉਸ ਫਕੀਰ ਨੂੰ ਮੈਂ ਦੁੱਧ ਦਾ ਬਾਟਾ ਜਾ ਕੇ ਦੇ ਕੇ ਆਵਾਂ, ਮੈਂ ਦੁੱਧ ਜਾ ਕੇ ਉਹਦੀ ਸੇਵਾ ਕਰਨੀ। 12 ਸਾਲ ਦਾ ਬੱਚਾ ਘਰੋਂ ਦੁੱਧ ਲੈ ਕੇ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਰੱਖਿਆ, ਹੱਥ ਜੋੜੇ। ਸਤਿਗੁਰੂ ਜੀ ਨੇ ਨੇਤਰ ਖੋਲੇ, ਕਹਿਣ ਲੱਗਾ ਸੰਤ ਜੀ, ਇਹ ਪਤਾ ਨਹੀਂ ਸੀ ਕਿ ਇਹ 12 ਸਾਲ ਦੇ ਬੱਚੇ ਅੱਜ ਇਸ ਦੁੱਧ ਦੇ ਬਾਟੇ ਕਰਕੇ ਤੇਰੀ ਇੰਨੀ ਕੁ ਇਸ ਗੁਰੂ ਸੰਤ ਨਾਲ ਸਾਂਝ ਪੈਣੀ ਏ। ਅੱਜ ਤੋਂ ਬਾਅਦ ਤੂੰ ਜਿੰਨੀ ਜ਼ਿੰਦਗੀ ਜੀਏਗਾ ਬਸ ਇਸ ਗੁਰੂ ਸੰਤ ਦੇ ਚਰਨਾਂ ਵਿਚ ਜੀਏਗਾ। ਉਹਨੇ ਦੁੱਧ ਵਾਲਾ ਬਾਟਾ ਸਾਹਮਣੇ ਰੱਖਿਆ ਕਿ ਸੰਤ ਜੀ, ਕਿਰਪਾ ਕਰੋ, ਮੇਰੀ ਮਾਂ ਨੇ ਦੁੱਧ ਕਾਰਨੀ ਵਿਚੋਂ ਕੱਢ ਕੇ ਦਿੱਤਾ ਤੇ ਜਿਹੜਾ ਕੜਿਆ ਹੋਇਆ ਦੁੱਧ ਹੁੰਦਾ ਤਾਂ ਉਹਦੇ ਵਿਚ ਤਾਕਤ ਵੀ ਦੂਸਰੇ ਦੁੱਧ ਨਾਲੋਂ ਜ਼ਿਆਦਾ ਹੈ। ਮੇਰੀ ਮਾਂ ਨੇ ਕਾਰਨੀ ਦਾ ਦੁੱਧ ਦਿੱਤਾ ਹੈ, ਆਪ ਕਿਰਪਾ ਕਰਕੇ ਦੁੱਧ ਨੂੰ ਛਕਣਾ ਕਰੋ। ਹਜ਼ੂਰ ਨੇ ਨੇਤਰ ਖੋਲੇ, ਕਹਿਣ ਲੱਗੇ ਤੈਨੂੰ ਇੰਨਾ ਪਿਆਰ ਸਾਡੇ ਨਾਲ। ਕੋਲ ਬਹਿ ਕੇ ਕਹਿਣ ਲੱਗੇ, ਸੰਤ ਜੀ, ਦੁੱਧ ਛਕ ਕੇ ਕੋਈ ਰੱਬ ਦੇ ਘਰ ਦੀ ਗੱਲ ਸੁਣਾਇਆ ਜੀ, ਕੋਈ ਪ੍ਰਮਾਤਮਾ ਦੇ ਘਰ ਦੀ ਗੱਲ ਸੁਣਾਓ। ਹਜ਼ੂਰ ਨੇ ਦੁੱਧ ਵਾਲਾ ਬਾਟਾ ਰੱਖ ਦਿੱਤਾ। ਕਹਿਣ ਲੱਗੇ, ਬੇਟਾ, ਕਿ ਤੇਰੀ ਉਮਰ ਕਿਤਨੀ ਹੈ? ਖੇ ਸੰਤ ਜੀ, ਮੇਰੀ ਉਮਰ 12 ਸਾਲ ਦੀ। ਕਹਿੰਦੇ, ਤੈਨੂੰ ਕਿੱਥੋਂ ਗਿਆਨ ਹੋ ਗਿਆ ਰੱਬ ਦੀ ਗੱਲ, ਪਰਮਾਤਮਾ ਦੀ ਗੱਲ, ਈਸ਼ਵਰ ਦੀ ਗੱਲ, ਪ੍ਰਭੂ ਦੀ ਗੱਲ? ਤੇ ਇੱਕੋ ਦਮ ਗੰਭੀਰ ਹੋ ਕੇ ਉਸ 12 ਸਾਲ ਦੇ ਬੱਚੇ ਨੇ ਕਿਹਾ, ਬਾਬਾ ਜੀ, ਮੌਤ ਨੇ ਕਦੀ ਇੰਤਜ਼ਾਰ ਨਹੀਂ ਕਰਨੀ, ਇੰਜ ਲੱਗਦਾ ਪਿਆ ਮੌਤ ਸਿਰ ਤੇ ਕੂਕਦੀ ਏ, ਇਸ ਕਰਕੇ ਸੋਚਣਾ ਪਿਆ ਵਾ ਕਿ ਮੌਤ ਆਉਣ ਤੋਂ ਪਹਿਲਾਂ ਕਿਤੇ ਰੱਬ ਦੀ ਗੱਲ ਸੁਣ ਲਵਾਂ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਬੇਟਾ, ਇੱਕ ਤੇਰੀ ਉਮਰ 12 ਸਾਲ ਦੀ, ਤੂੰ ਕਹਿੰਦਾ ਪ੍ਰਭੂ ਦੇ ਘਰ ਦੀ ਗੱਲ ਤੇ ਦੂਸਰੀ ਤੂੰ ਕਹਿੰਦਾ ਪਿਆ ਮੌਤ ਨੇੜੇ ਵੇ, ਤੈਨੂੰ ਕਿਵੇਂ ਸਮਝ ਪੈ ਗਈ ਕਿ ਮੌਤ ਇੰਨੀ ਨਜ਼ਦੀਕ ਹੈ? ਤੇ ਉਸ ਵੇਲੇ ਇਸ ਭਾਈ ਬੂੜੇ ਨੇ 12 ਸਾਲ ਦੀ ਉਮਰ ਵਿਚ, ਇਹ ਘਟਨਾ 1518 ਦੀ ਹੈ, 1506 ਨੂੰ ਬਾਬਾ ਜੀ ਦੀ ਆਮਦ ਹੈ, 1518 ਨੂੰ ਹਜ਼ੂਰ ਨੂੰ ਮਿਲੇ ਨੇ। 12 ਸਾਲ ਦੇ ਕਰੀਬ ਇਸ ਬੱਚੇ ਨੇ ਕਿਹਾ, ਬਾਬਾ ਜੀ, ਜ਼ਿਮੀਦਾਰਾਂ ਦਾ ਮੁੰਡਾ ਵਾਂ, ਬਾਪੂ ਖੇਤੀ ਕਰਦੇ ਨੇ, ਖੇਤਾਂ ਵਿਚ ਕੁਝ ਫਸਲ ਅਜੇ ਬਿਲਕੁਲ ਖਰੀ, ਜ਼ਮੀਨ ਵਿਚੋਂ ਅੰਕੁਰ ਫੁੱਟੇ ਬਾਹਰ ਨਿਕਲਦੀ ਪਈ ਸੀ, ਕੁਝ ਫਸਲ ਅੱਧੀ ਕੱਚੀ ਤੇ ਅੱਧੀ ਪੱਕੀ ਡੱਡਰੀ ਸੀ, ਕੁਝ ਫਸਲ ਪੱਕੀ ਸੀ। ਮੈਂ ਆਪਣੇ ਬਾਪੂ ਨਾਲ ਖੇਤਾਂ ਵਿਚ ਗਿਆ, ਹਾਕਮਾਂ ਦੇ ਘੋੜੇ ਆਏ, ਸਿਪਾਹੀ ਆਏ, ਉਹਨਾਂ ਨੇ ਸਾਡੀ ਜੰਮਦੀ ਹੋਈ ਫਸਲ ਨੂੰ ਘੋੜਿਆਂ ਦੀਆਂ ਟਾਪਾਂ ਦੇ ਨਾਲ ਮਿੱਧ ਕੇ ਰੱਖ ਦਿੱਤਾ, ਡੱਡਰੀ ਫਸਲ ਨੂੰ ਘੋੜਿਆਂ ਨੇ ਆਪਣੇ ਮੂੰਹ ਤੇ ਦੰਦਾਂ ਨਾਲ ਉਜਾੜ ਦਿੱਤਾ ਤੇ ਪੱਕੀ ਹੋਈ ਫਸਲ ਵੱਢ ਕੇ ਲੈ ਗਏ। ਤੇ ਮੇਰਾ ਬਾਪੂ ਖੂਹ ਤੇ ਖਲੋਤਾ ਵੇਖਦਾ ਰਿਹਾ, ਉਹਨਾਂ ਹਾਕਮਾਂ ਨੂੰ ਰੋਕ ਨਾ ਸਕਿਆ। ਬਸ ਉਸ ਦਿਨ ਦਾ ਨਿਰਣਾ ਕਰ ਲਿਆ, ਮਨਾ ਆ ਤਾਂ ਬੰਦੇ ਨੇ, ਜਿੱਦਣ ਆ ਪੈਣ ਹਾਕਮ, ਇਹ ਜੰਮਦੀ ਫਸਲ, ਡੱਡਰੀ ਫਸਲ ਤੇ ਪੱਕੀ ਫਸਲ ਨੂੰ ਧੱਕੇ ਨਾਲ ਕੱਟ ਕੇ ਲੈ ਜਾਂਦੇ ਨੇ ਤੇ ਮੈਨੂੰ ਉਦਨ ਦਾ ਇੰਜ ਲੱਗਦਾ ਮੌਤ ਦਾ ਕੋਈ ਪਤਾ ਨਹੀਂ ਕਿ ਇਸ ਸਰੀਰ ਦੀ ਫਸਲ ਨੇ ਡੱਡਰੀ ਖੋਣਾ ਵੀ ਹੈ ਕਿ ਨਹੀਂ। ਇਸ ਬਚਪਨ ਵਿਚ ਹੀ ਜੰਮ ਦੀ ਫਸਲ ਨੂੰ ਮੌਤ ਲੈ ਜਾ। ਕੀ ਪਤਾ ਹੈ ਕਿ ਡੱਡਰੀ ਖੋਣ ਤੋਂ ਬਾਅਦ ਜਦੋਂ ਪੱਕੇ ਉਦੋਂ ਪਹਿਲਾਂ ਹੀ ਮੌਤ ਲੈ ਜਾਵੇ। ਬਸ ਬਾਬਾ ਉਸ ਉਜੜੀ ਹੋਈ ਫਸਲ ਨੇ ਮੈਨੂੰ ਆਪਣੇ ਅੰਦਰ ਨਾਮ ਦਾ ਬੀਜ ਬੀਜਣ ਵਾਸਤੇ ਪ੍ਰੇਰਿਆ ਤੇ ਇੱਕ ਕਿਰਪਾ ਕਰ ਸੁਣਾ ਮੈਨੂੰ ਕੋਈ ਰੱਬ ਦੇ ਘਰ ਦੀ ਗੱਲ। ਹਜ਼ੂਰ ਨੇ ਕਹਿੰਦੇ ਨੇ ਉਸ ਦਿਨ ਇਸ ਭਾਈ ਬੂੜੇ ਨੂੰ ਇੱਕ ਸ਼ਬਦ ਕਿਹਾ, ਇਹਨੂੰ ਆਪਣੀ ਗਲੇ ਨਾਲ ਲਾਇਆ, ਦੁੱਧ ਨਹੀਂ ਪੀਤਾ। ਉੱਠ ਕੇ ਹਜ਼ੂਰ ਨੇ ਭਾਈ ਬੂੜੇ ਨੂੰ ਆਪਣੇ ਗਲੇ ਨਾਲ ਲਾਇਆ। 12 ਸਾਲ ਦੇ ਬੱਚੇ ਦਾ ਸਿਰ ਜਦੋਂ ਗੁਰੂ ਨਾਨਕ ਸਾਹਿਬ ਦੇ ਸੀਨੇ ਨਾਲ ਲੱਗਾ, ਮੇਰੇ ਬਾਬੇ ਦੇ ਸੀਨੇ ਵਿੱਚ ਪਿਆ ਹੋਇਆ ਰੱਬ ਦੇ ਨਾਮ ਦਾ ਖਜ਼ਾਨਾ ਇਸ ਬੱਚੇ ਦੇ ਵਿੱਚ ਪ੍ਰਵੇਸ਼ ਕਰ ਗਿਆ। ਘੁੱਟ ਕੇ ਛਾਤੀ ਨਾਲ ਸੀਨੇ ਨਾਲ ਲਾ ਕੇ ਕਿਹਾ, ਮੇਰੇ ਲਾਲ ਤੇਰੀ ਉਮਰ ਬੱਚਿਆਂ ਵਾਲੀ ਏ, ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਨਾ, ਅੱਜ ਤੋਂ ਬਾਅਦ ਤੂੰ ਸਾਡਾ ਬਾਬਾ ਬੁੱਢਾ, ਅੱਜ ਤੋਂ ਬਾਅਦ ਤੂੰ ਭਾਈ ਬਿਰਧ ਹੈ। ਤੇ ਸੱਚ ਜਾਣਿਓ ਉਮਰ ਦਾ ਤਕਾਜ਼ਾ ਨਹੀਂ, ਬਾਬੇ ਨਾਨਕ ਦੇ ਘਰ ਵਿੱਚ ਬਜ਼ੁਰਗੀ ਤਾਂ ਕੇਵਲ ਰੱਬ ਦੀ ਬੰਦਗੀ ਕਰਕੇ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਘਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਜੇ ਤੂੰ ਚਾਹਨਾ ਮੈਨੂੰ ਬਜ਼ੁਰਗੀ ਮਿਲੇ ਤੇ ਬਜ਼ੁਰਗੀ ਕੇਸ ਚਿੱਟੇ ਖੋਣ ਨਾਲ ਨਹੀਂ, ਬਜ਼ੁਰਗੀ ਤਾਂ ਰੱਬ ਦੀ ਬੰਦਗੀ ਕਰਨ ਨਾਲ ਮਿਲਦੀ ਹੈ। ਘਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਬੰਦਗੀ ਕਰਕੇ ਉਸ ਨਾਲ ਉਹਨਾਂ ਨੂੰ ਬਜ਼ੁਰਗੀ ਮਿਲੀ। ਅੱਜ ਬਾਬਾ ਬੁੱਢਾ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਸੀਨੇ ਨਾਲ ਲੱਗੇ, ਇਹੋ ਜਿਹਾ ਤੁਰੇ, ਹੱਥਾਂ ਨਾਲ ਦੁੱਧ ਪਿਆਇਆ ਤੇ ਘਰ ਜਾ ਕੇ ਕਹਿ ਦਿੱਤਾ, ਅੰਮੀਏ ਅੱਜ ਤੋਂ ਬਾਅਦ ਮੈਂ ਉਸੇ ਸੰਤ ਨਾਲ ਹੀ ਚਲੇ ਜਾਣਾ ਹੈ, ਜਿੱਥੇ ਉਹ ਜਾਣਗੇ ਮੈਂ ਉੱਥੇ ਟਿਕਾਂਗਾ। ਹਜ਼ੂਰ ਕਰਤਾਰਪੁਰ ਦੀ ਧਰਤੀ ਤੇ ਆਏ ਤੇ ਇਸ ਭਾਈ ਬਿਰਧ ਨੇ ਸਭ ਕੁਝ ਛੱਡ ਕੇ ਕਰਤਾਰਪੁਰ ਆਪਣਾ ਵਸੇਬਾ ਕਰ ਲਿਆ। ਮੈਂ ਉਹਨਾਂ ਦਾ ਇੱਕ ਇੱਕ ਪਰਉਪਕਾਰ ਜੋ ਸਿੱਖ ਜਗਤ ਲਈ ਕੀਤਾ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਕਰਤਾਰਪੁਰ ਸ਼ਹਿਰ ਵਸਿਆ ਰਾਵੀ ਦੇ ਕਿਨਾਰੇ। ਇਸ ਕਰਤਾਰਪੁਰ ਦੀ ਅਸਾਰੀ ਵਿੱਚ ਬਾਬੇ ਬੁੱਢੇ ਦਾ ਪੂਰਾ ਯੋਗਦਾਨ ਹੈ। ਕਰਤਾਰਪੁਰ ਖਲ ਵਾਹੇ ਗਏ, ਗੁਰੂ ਨਾਨਕ ਦੇ ਨਾਲ ਖਲ ਵਾਹਣ ਵਾਲਾ ਉਹਦਾ ਬਾਬਾ ਬੁੱਢਾ ਨਾਲ ਹੈ। ਇਸੇ ਕਰਤਾਰਪੁਰ ਦੀ ਧਰਤੀ ਤੇ ਧਰਮਸ਼ਾਲਾ ਵਿੱਚ ਦੀਵਾਨ ਸਜੇ, ਕੀਰਤਨ ਸੁਣ ਤੇ ਕਰਨ ਵਾਲਿਆਂ ਵਿੱਚ ਬਾਬਾ ਬੁੱਢਾ ਜੀ ਹੈ। ਘਰ ਜਾਣਾ, ਮੇਲ ਮਿਲਾਪ ਤੋਂ ਬਾਅਦ ਫਿਰ ਕਰਤਾਰਪੁਰ ਆ ਪਹੁੰਚਣਾ। ਸਨ ਆ ਗਿਆ 1539। ਭਾਈ ਲਹਿਣਾ ਜੀ ਨੂੰ 7 ਸਾਲ ਹੋ ਗਏ ਨੇ ਬਾਬੇ ਨਾਨਕ ਦੇ ਘਰ ਵਿੱਚ ਆਇਆ। ਅੱਜ ਹਜ਼ੂਰ ਨੇ ਇੱਕ ਅਸਚਰਜ ਕੌਤਕ ਵਰਤਾਇਆ ਹੈ। ਤਨ ਦੇ ਉੱਤੇ ਲੰਮਾ ਚੋਲਾ ਪਾ, ਕੁਝ ਕੁ ਸ਼ਿਕਾਰੀ ਕੁੱਤੇ ਨਾਲ ਲੈ, ਹੱਥ ਵਿੱਚ ਪਕੜ ਕੇ ਸੋਟਾਂ, ਕਰਤਾਰਪੁਰ ਤੋਂ ਬਾਹਰ ਜੰਗਲ ਵੱਲ ਨੂੰ ਤੁਰ ਪਏ। ਸਾਖੀ ਮੈਂ ਆਪ ਨਾਲ ਡਿਟੇਲ ਨਾਲ ਅਰਜ਼ ਨਹੀਂ ਕਰਨੀ, ਸਿਰਫ ਕੇਵਲ ਬਾਬੇ ਬੁੱਢੇ ਤੇ ਆਪਾਂ ਫੋਕਸ ਰੱਖਣਾ ਹੈ। ਸਾਰੇ ਤੁਰੇ, ਕੋਈ ਸੋਨਾ ਕੋਈ ਹੀਰੇ ਕੋਈ ਮੋਤੀ, ਚੁੱਕ ਕੇ ਵਾਪਸ ਆ ਗਿਆ। ਅਖੀਰ ਤੇ 2 ਰਹਿ ਗਏ, ਜਿਨ੍ਹਾਂ ਨੂੰ ਸੋਨੇ ਨੇ ਹੀਰੇ ਨੇ ਮੋਤੀ ਨੇ ਨਾ ਭਰਮਾਇਆ। ਇਹ ਸੀ ਇੱਕ ਬਾਬਾ ਲਹਿਣਾ ਜੀ ਤੇ ਦੂਜਾ ਸੀ ਮੇਰੇ ਗੁਰੂ ਨਾਨਕ ਦਾ ਬਾਬਾ ਬੁੱਢਾ ਜੀ। ਬਾਬਾ ਬੁੱਢਾ ਤੇ ਭਾਈ ਲਹਿਣਾ ਜੀ ਕੋਲ ਖਲੋਤੇ ਨੇ। ਹਜ਼ੂਰ ਨੇ ਆਪਣੀ ਨਜ਼ਰ ਬਾਬੇ ਬੁੱਢੇ ਤੇ ਗਡਾਈ, ਕਹਿਣ ਲੱਗੇ, ਬੁੱਢਿਆ ਚਲਾ ਜਾ ਆਪਣੇ ਘਰ ਨੂੰ। ਇਥੋਂ ਤੱਕ ਕਹਿੰਦੇ ਨੇ ਕਿ ਹਜ਼ੂਰ ਨੇ ਬਾਬੇ ਬੁੱਢੇ ਨੂੰ ਕੁੱਤਕਾ ਵੀ ਮਾਰਿਆ, ਸੋਟਾ ਵੀ ਮਾਰਿਆ। ਸੋਟਾ ਮਾਰ ਕੇ ਕਿਹਾ, ਬੁੱਢਿਆ ਚਲਾ ਜਾ ਆਪਣੇ ਘਰ ਨੂੰ, ਕੀ ਲੈਣੇ ਮੇਰੇ ਪਿੱਛੇ ਆ ਕੇ, ਤੈਨੂੰ ਹੀਰੇ ਚਾਹੀਦੇ ਨੇ, ਸੋਨਾ ਚਾਹੀਦਾ, ਮੋਤੀ ਚਾਹੀਦੇ ਨੇ, ਚੁੱਕ ਜੋ ਕੋਈ ਚਾਹੀਦਾ ਈ ਉਹ ਲੈ ਜਾ। ਸੋਟਾ ਮਾਰ ਕੇ ਕਹਿਣ ਲੱਗੇ, ਤੈਨੂੰ ਕੀ ਚਾਹੀਦਾ ਹੈ? ਤੇ ਇਸ ਨੇ ਖੱਤ ਜੋੜ ਕੇ ਕਿਹਾ, ਮੈਨੂੰ ਕੇਵਲ ਤੂੰ ਚਾਹੀਦਾ, ਮੈਨੂੰ ਸਿਰਫ ਤੂੰ ਚਾਹੀਦਾ, ਸੋਨਾ ਚਾਂਦੀ ਹੀਰੇ ਮੋਤੀ ਨਹੀਂ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਕੇਵਲ ਮੇਰਾ ਗੁਰੂ ਨਾਨਕ ਚਾਹੀਦਾ। ਪਹਿਲੇ ਦਿਨ 1518 ਨੂੰ ਸੀਨੇ ਨਾਲ ਲਾਇਆ, ਪਰਤ ਕੇ 1539 ਨੂੰ ਇਸ ਸਰੀਰਕ ਚੋਲੇ ਨੂੰ ਪਲਟਣ ਤੋਂ ਪਹਿਲਾਂ ਸੀਨੇ ਨਾਲ ਲਾ ਕੇ ਸਿਰ ਦੇ ਉੱਤੇ ਹੱਥ ਰੱਖ ਕੇ ਕਿਹਾ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾ, ਕਦੇ ਤੱਕਿਓ। ਇਹ ਸ਼ਬਦ ਚੇਤੇ ਰੱਖਿਓ, ਕਿਉਂਕਿ ਇਹ ਸ਼ਬਦ ਰਮਦਾਸ ਦੀ ਧਰਤੀ ਤੱਕ ਪੁੱਗਣਾ ਹੈ। ਕਹਿਣ ਲੱਗੇ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾ। ਹੇ ਦਾਤਾ ਜੀ, तेरे तो बिना पिछा मुड़ा।